ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ 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 ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਾਮ, ਪ੍ਰੀਤਮ ਜਾਨ ਲਿਓ ਮਨ ਮਾਹੇ, ਆਪਣੇ ਸੁਖ ਸੋਹੀ ਜਗ ਫਾਂਦੋ, ਕੋ ਕਾਹੋ ਕੋ ਨਾਹੇ, ਪ੍ਰੀਤਮ ਜਾਨ ਲਿਓ ਮਨ ਮਾਹੇ, ਆਪਣੇ ਸੁਖ ਸੋਹੀ ਜਗ ਫਾਂਦੋ, ਕੋ ਕਾਹੋ ਕੋ ਨਾਹੀ, ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ, ਵਿਪਤ ਪਰੇ ਸਭ ਹੀ ਸੰਗ ਛਾਡਤ, ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸੋ, ਸਦਾ ਰਹਿਤ ਸੰਗ ਲਾਗੇ, ਜਬ ਹੇ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ, ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸੋ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੇ, ਕੋ ਕਾਮਨਾ ਆਇਓ, ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸੋ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੇ, ਕੋ ਕਾਮਨਾ ਆਇਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਖੇ ਗੁਰੂ, ਸਾਹਿਬ ਜੀਓ, ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ दे कर हथ बाणी गुरु गुरु है बाणी विच बाणी अमृत सारे गुर बाणी कह सेवक जन माने प्रतख गुरु निस्तारे गुर बाणी कह सेवक जन माने प्रतख गुरु निस्तारे परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभायमान गुरु सवारे सत संगी जनों गुरुद्वारा दीवान अस्थान मंजी साहिब विखे हर रोज जो गुरु रामदास जी दे पावन दरबार विच गुरु ग्रंथ साहिब जी हुक्म बख्श दे ने उस हुक्म शब्द दी विचार आप देश प्रदेश विच बैठे श्रवण कर देखो। सब तो पहला आप समूह संगत नूं धन गुरु ग्रंथ साहिब महाराज जी दे पहले प्रकाश दिवस दी बहुत वधाई होवे। अज अमृत वेले गुरु ग्रंथ साहिब जी ने प्रकाशमान हो के जो हुक्म सानू बख्शिश कीता है राग सोरठ है शब्द गुरु तेग बहादुर महाराज जी का उच्चारण किया हो है। आओ इस शब्द की विचार और खास करके आज जो पहले प्रकाश दिवस नू समर्पित एक गुरमत दीवान सजाए जा रहे हैं उस संबंधी कुछ आप संगत की सेवा कर सकां। आप जितने गुरु चरणा विच हाजिर हो प्यार अदब दे नाल असीस बख्श दे होए उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी
वाहे गुरु साहेब जी सोरठ महला नावा।
अज दे इस अमृत बचन दे उच्चारण करता जो बचन हुक्म रूप विच महाराज जी ने बख्शिश कीता है इस अमृत बचन दे उच्चारण करता नौवम गुरुदेव सतगुरु गुरु तेग बहादुर जी महाराज खान।
प्रीतम जान लेहु मन माहे
हजूर ने इस अमृत शब्द की प्रारंभता करदिया होया बचन किया प्रीतम जान लेखो मन माखी। प्रीतम दा अर्थ है मेरे प्यारे इस गल नू अपने मन विच पक्की तरह दृढ़ कर ले, इस बात नू, इस सुखन नू, इस बचन नू अपने मन विच पक्की तरह तू गंढ दे के बन ले। महाराज की बचन की मन विच मैं जाना, साहब आरंभ कर रहे ने प्रीतम जान लेखो मनमाही। प्यारे इस बचन नू अपने मन विच सच करके जान।
अपने सुख स्यो ही जग फांदियो, को काहू को नाहे।
इस गल नू पक्की तरह दृढ़ कर ले, अपने सुख स्यो ही जग फांदियो, को काहू को नाहे। हर बंदा अपने सुख करके किसे नल जुड़दा है। फांदियो दा अर्थ हुंदा जुड़िया होया, फसिया होया। कहिंदे जेकर कोई इंसान किसे नू मुहब्बत कर रहा है ते ज्यादातर लोकां दी बिरती ए वे कि अपने स्वार्थ नू, अपने सुख नू, अपने मतलब नू मुख रख के लोग एक दूजे नू प्यार कर दे। सतगुरु कहिंदे इस गल नू चंगी तरह दृढ़ कर लै। यह है अज दे शब्द की आरंभता। मैं आप जी दे सन्मुख जिस दिहाड़े नू अज पूरा सिख जगत मना रहा है उस दे संबंध विच कुछ बेनतियां करनिया चाहांगा। गुरु ग्रंथ साहिब जी दे नाल संबंधित तीन दिवस तीन दिहाड़े साल विच ऐसे आउंदे ने जिन्हां नू समुच्चा सिख जगत बड़ी भावना नाल मनांदा है। पहला दिहाड़ा तो आउंदा है कि गुरु ग्रंथ साहिब दा पहला प्रकाश दिवस। एक असी ये सारे भावना नाल मनाने हैं ते ये ओ दिन है कि जिस दिन धन गुरु अर्जुन देव जी महाराज जी ने गुरु ग्रंथ साहिब जी की संपादना करके ते हरिमंदर साहिब जी दे अंदर बाबा बुढ़ा साहिब जी तो पहला प्रकाश कराया। इनू असी कहने पहला प्रकाश दिवस। उस तो बाद एक दिन सिख जगत होर मनांदा है, वह है गुरु ग्रंथ साहिब जी नाल संबंधित संपूर्णता दिवस। कि जिस दिन धन गुरु गोबिंद सिंह साहिब महाराज जी ने दमदमा साहिब की धरती ते पहुँच के श्रीमान भाई साहब भाई मनी सिंह जी ते पूर्ण सहयोग बाबा दीप सिंह जी इन्हों तो गुरु ग्रंथ साहिब जी का स्वरूप लिखाया, उसनू सिख जगत संपूर्णता दिवस वजो दिहाड़ा मनांदा है। तीसरा गुरु ग्रंथ साहिब नाल संबंधित दिन है कि जिस दिन धन गुरु गोबिंद सिंह साहिब महाराज जी ने नदेड़ की धरती ते पहुँच के सचखंड प्याना करन तो पहला प्रभपुर प्याना करन तो पहला समुचे खालसा पंथ नू एक हुक्म दिता ते खुद आप गुरु ग्रंथ साहिब दे सन्मुख मत्था टेक के फरमायो ने कि आग्या भई अकाल की तबै चलायो पंथ सब सिखन को हुक्म कै गुरु मान्यो ग्रंथ। ये तीन दिहाड़े साल विच साहिब श्री गुरु ग्रंथ साहिब जी नाल संबंधित सिख पुरब दे तौर ते मना रखे। जिस दिन नू आपां अज मना रहे हाँ कि गुरु अर्जुन देव महाराज जी ने भादों सुदी एकम बिक्रमी संमत 1661 नू गुरु ग्रंथ साहिब महाराज जी का प्रकाश श्री हरिमंदर साहिब विखे कराया है। इत्थे कुछ बेनतियां ने आप जी दे सन्मुख। असी अज धन गुरु ग्रंथ साहिब नू पूर्ण अकीदा शरदा भावना नाल अपना समरथ सतगुरु मानने हाँ। सिख नू पूर्ण यकीन एक है, पर उंज जे असी इतिहास नू पढ़िए ते गुरबाणी दा आपां मुतालिया करिए, गुरु ग्रंथ साहिब दे शब्द नू खोजिए ते गुरु ग्रंथ साहिब दी बाणी विच शब्द दी प्रधानता, गुरबाणी दी प्रधानता, धुर की बाणी दी महानता, खसम की बाणी दी जिहड़ी महानता है ਉਹਨੂੰ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨਾ ਤੋਂ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਜਿਵੇਂ ਅਸੀਂ ਦੇਖਦੇ ਹਾਂ ਅਸਲ 'ਚ ਗੁਰਬਾਣੀ ਕਹਿ ਕਿ ਜਿਹੜੇ ਸ਼ਬਦ ਅਸੀਂ ਪੜ੍ਹਦੇ ਹਾਂ ਗੁਰਬਾਣੀ ਸ਼ਬਦ ਵਰਤਨੇ ਉਂਝ ਦਾਸ ਕਈ ਵਾਰੀ ਬੇਨਤੀ ਕਰਦਾ ਕਿ ਜਿਹੜਾ ਸ਼ਬਦ ਬਾਣੀ ਹੈ ਇਹਦੇ ਸਿਰਫ ਅਖਰੀ ਅਰਥ ਨੇ ਬੋਲ ਜਾਂ ਆਵਾਜ਼, ਤੇ ਬਾਣੀ ਸ਼ਬਦ ਜਿਹੜਾ ਹੈ ਉਹ ਸੱਚ ਨਾਲ ਵੀ ਜੋੜਿਆ ਹੈ ਬਾਣੀ 'ਚ, ਗੁਰਬਾਣੀ ਵਿੱਚ, ਤੇ ਬਾਣੀ ਸ਼ਬਦ ਦੇ ਨਾਲ ਕੱਚ ਵੀ ਜੋੜਿਆ ਹੋਇਆ ਹੈ। ਹਜ਼ੂਰ ਦਾ ਸੀ ਜਦੋਂ ਬਚਨ ਪੜ੍ਹਦੇ ਹਾਂ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉੱਥੇ ਬਾਣੀ ਨਾਲ ਸ਼ਬਦ ਹੈ ਸੱਚੀ ਬਾਣੀ। ਦੇਖੋ ਸੱਚੀ ਸ਼ਬਦ ਜੋ ਨਾਲ ਲਾ ਦਿੱਤਾ, ਤੇ ਇਸ ਤੋਂ ਅਗਲੀ ਪੌੜੀ ਹੈ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਇਹਦਾ ਮਤਲਬ ਬਾਣੀ ਆਵਾਜ਼ ਬੋਲ, ਬਾਣੀ ਅਸਲ 'ਚ ਭਗਤ ਸਾਹਿਬਾਨ, ਪੱਟ ਸਾਹਿਬਾਨ, ਗੁਰੂ ਸਾਹਿਬਾਨ ਜਦੋਂ ਉਸ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਨੇ, ਉਸ ਵਿੱਚ ਲੀਨ ਨੇ, ਅਤੇ ਉਸ ਪਰਮਾਤਮਾ ਨਾਲ ਪ੍ਰਭੂ ਨਾਲ ਅਭੇਦ ਹੋ ਕੇ ਜਿਹੜਾ ਰੱਬੀ ਗਿਆਨ ਪਰਮਾਤਮਾ ਦਾ ਗਿਆਨ ਉਹਨਾਂ ਨਿਰਮਲ ਹਿਰਦਿਆਂ ਦੇ ਉੱਪਰ ਪ੍ਰਕਾਸ਼ਿਤ ਹੋਇਆ, ਜਿਹੜਾ ਅਨੁਭਵੀ ਗਿਆਨ ਬਾਣੀ ਦੇ ਉਚਾਰਨ ਕਰਤਾ ਨੇ ਆਪਣੇ ਅੰਦਰ ਮਹਿਸੂਸ ਕੀਤਾ, ਅਤੇ ਸਾਡੇ ਵਰਗੇ ਲੋਕਾਂ ਦਾ ਪਾਰ ਉਤਾਰਾ ਕਰਨ ਦੇ ਲਈ ਸਤਿਗੁਰੂ ਨੇ ਉਹਨੂੰ ਬੈਖਰੀ ਰੂਪ ਦੇ ਵਿੱਚ ਆਪਣੇ ਮੁੱਖ ਤੋਂ ਉਚਾਰਨ ਕਰ ਦਿੱਤਾ। ਫਿਰ ਮੈਂ ਥੋੜ੍ਹੇ ਜਿਹੇ ਸਰਲ ਸ਼ਬਦ ਬੇਨਤੀ ਕਰ ਸਕਾਂ ਕਿ ਗੁਰਬਾਣੀ ਸਤਿਗੁਰਾਂ ਦੇ ਅੰਦਰ ਦਾ ਪ੍ਰਕਾਸ਼ ਹੈ, ਗੁਰਬਾਣੀ ਉਸ ਪਰਮਾਤਮਾ ਦੇ ਘਰ ਦਾ ਅਨੁਭਵੀ ਗਿਆਨ ਹੈ, ਗੁਰਬਾਣੀ ਉਸ ਸੱਚੇ ਮਾਲਕ ਵੱਲੋਂ ਪ੍ਰੇਰਨਾ ਦੇ ਕੇ ਜਗਤ ਦੇ ਉਧਾਰ ਵਾਸਤੇ ਉਚਾਰਨ ਕੀਤਾ ਹੋਇਆ ਰੱਬੀ ਅਨੁਭਵੀ ਸ਼ਬਦ ਹੈ। ਦੇਖੋ ਸਤਿਗੁਰੂ ਜਦੋਂ ਬਾਣੀ ਉਚਾਰਨ ਕਰਦੇ ਨੇ ਤੇ ਇੱਕ ਬਚਨ ਦਾਤਾਰ ਜੀ ਕਰਦੇ ਨੇ, ਅਸੀਂ ਸਾਰੇ ਪੜ੍ਹਦੇ ਹਾਂ। ਪਹਿਲਾਂ ਮੈਂ ਕੁਛ ਕੁ ਬਾਣੀ ਦੇ ਸੰਬੰਧ ਵਿੱਚ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸੰਬੰਧ ਵਿੱਚ, ਤੇ ਤੀਸਰੀ ਬੇਨਤੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਇਤਿਹਾਸ, ਤੇ ਚੌਥਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਇਸ ਪਵਿੱਤਰ ਹੁਕਮ ਦੀ ਵਿਚਾਰ ਕਰਨੀ, ਪਰ ਸੀਮਤ ਸਮੇਂ ਵਿੱਚ ਰਹਿ ਕੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਾਣੀ ਉਚਾਰਨ ਕਰਦੇ ਨੇ ਤੇ ਉਹ ਇੱਕ ਸ਼ਬਦ ਭਾਈ ਲਾਲੋ ਸਾਹਿਬ ਦੇ ਘਰ ਵੀ ਕਹਿੰਦੇ ਨੇ, ਅਸੀਂ ਉਹ ਸਾਰੇ ਸ਼ਬਦ ਪੜ੍ਹਦੇ ਹਾਂ ਕਿ ਜੈ ਸੀ ਮੈਂ ਆਵੈ ਖਸਮ ਕੀ ਬਾਣੀ। ਉਹ ਕਹਿੰਦੇ ਨੇ ਜੋ ਕੁਝ ਅਸੀਂ ਬੋਲ ਰਹੇ ਹਾਂ ਇਹ ਸਾਡੇ ਬੋਲ ਉਸ ਖਸਮ ਦੀ ਪ੍ਰੇਰਨਾ ਹੈ। ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾ ਲਓ, ਜਾਂ ਗੁਰਬਾਣੀ ਵਿੱਚ ਇਹ ਇਸ਼ਾਰੇ ਮਿਲਦੇ ਨੇ ਕਿ ਬੇਸ਼ੁਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵੋ, ਕਿਉਂਕਿ ਬੁਲਾਉਣ ਵਾਲਾ ਕੋਈ ਹੋਰ ਹੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜਾਂ ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ ਕਿ ਖਾਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀ, ਉਹਦੇ ਹੁਕਮ ਵਿੱਚ ਅਸੀਂ ਬੋਲ ਰਹੇ ਹਾਂ। ਸਤਿਗੁਰੂ ਦੇ ਬਚਨ ਨੇ ਕਿ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਏ। ਹਜ਼ੂਰ ਕਹਿੰਦੇ ਨੇ ਇਹ ਜਿਹੜੀ ਧੁਰ ਕੀ ਬਾਣੀ ਹੈ, ਖਸਮ ਦੀ ਬਾਣੀ ਹੈ, ਇਹ ਸੱਚੀ ਬਾਣੀ ਹੈ, ਇਹ ਕਰਤਾ ਪੁਰਖ ਸਾਡੇ ਮੁੱਖ ਤੋਂ ਆਪ ਬੁਲਾ ਰਿਹਾ। ਇਹਦਾ ਮਤਲਬ ਕਿ ਜਦੋਂ ਬਾਣੀ ਉਚਾਰਨ ਕੀਤੀ ਜਾ ਰਹੀ ਹੈ ਇਹ ਖਸਮ ਦਾ, ਪ੍ਰਭੂ ਦਾ, ਵਾਹਿਗੁਰੂ ਦਾ, ਨਿਰੰਕਾਰ ਦਾ, ਅਕਾਲ ਪੁਰਖ ਦਾ, ਰੱਬ ਜੀ ਦਾ, ਉਹ ਅਨੁਭਵ ਹੈ ਕਿ ਜਿਹਨੂੰ ਪੜ੍ਹਨ ਨਾਲ, ਸੁਣਨ ਨਾਲ, ਵਿਚਾਰਨ ਨਾਲ ਮਨੁੱਖ ਦਾ ਪਾਰ ਉਤਾਰਾ ਹੋ ਜਾਂਦਾ ਹੈ। ਇਸ ਤੋਂ ਅਗਲੀ ਬੇਨਤੀ ਜਿਹੜੀ ਕਰਨੀ ਹੈ ਕਿ ਗੁਰੂ ਸਾਹਿਬਾਨ ਹਰ ਵਕਤ ਬਾਣੀ ਉਚਾਰਨ ਕਰਦੇ ਸਨ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਤੱਕ ਹੀ ਦੇਖੀਏ, 1469 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੁੰਦਾ, ਤੇ 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਹ ਸਮਾਂ ਤਕਰੀਬਨ 135 ਸਾਲ ਦੇ ਕਰੀਬ ਬਣੇਗਾ ਕਿ ਪੰਜ ਗੁਰੂ ਸਾਹਿਬਾਨ 135 ਸਾਲ ਨਿਰੰਤਰ ਹੀ ਬਾਣੀ ਉਚਾਰਨ ਕਰਦੇ ਰਹੇ। ਸੂਝਵਾਨ ਵਿਦਵਾਨਾਂ ਨੇ ਗੱਲ ਕਹੀ ਹੈ ਕਿ ਹਜ਼ੂਰ ਗੁਰਬਾਣੀ ਉਚਾਰਨ ਕਰਦੇ ਨੇ, ਕੁਝ ਸਮੇਂ ਨੇ ਜਦੋਂ ਇਹ ਧੁਰ ਕੀ ਬਾਣੀ ਆਉਂਦੀ ਹੈ, ਹਾਲਾਂਕਿ ਵਾਰਤਕ ਰੂਪ ਵਿੱਚ ਗੁਰਦੇਵ ਬਚਨ ਬਲਾਸ਼ ਕਰਦੇ ਨੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਪਰ ਜਦੋਂ ਬਾਣੀ ਆਉਂਦੀ ਹੈ ਤੇ ਕੁਝ ਵਿਦਵਾਨਾਂ ਨੇ ਵਣਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਲਈ ਕਿ ਕਿਹੜੇ ਕਿਹੜੇ ਵੇਲੇ ਬਾਣੀ ਆਉਂਦੀ ਹੈ। ਇੱਕ ਤਾਂ ਉਹ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਸਾਹਿਬਾਨ ਭਗਤ ਸਾਹਿਬਾਨ ਉਸ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਭਿੱਜੇ ਹੋਏ ਵਿਸਮਾਦ ਅਵਸਥਾ ਵਿੱਚ ਵਿਚਰਦੇ ਨੇ ਤੇ ਉਸ ਵਕਤ ਆਪਣੇ ਪਿਆਰੇ ਦੀ ਸਿਫਤ ਵਿੱਚ ਆਪਣੇ ਪਿਆਰੇ ਦੀ ਸਲੋਤਾ ਵਿੱਚ ਬਾਣੀ ਆ ਜਾਂਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸ਼ਬਦ ਐਸੇ ਨੇ ਕਿ ਜਿਹੜੇ ਪਰਮੇਸ਼ਵਰ ਦੀ ਸਿਫਤ ਵਿੱਚ ਹਜ਼ੂਰ ਨੇ ਉਚਾਰਨ ਕੀਤੇ, ਹਾਲਾਂਕਿ ਉਪਦੇਸ਼ ਆਤਮਕ ਵੀ ਸ਼ਬਦ ਨੇ। ਬੇਨਤੀ ਕਰਾਂ, ਜਦੋਂ ਹਜ਼ੂਰ ਆਪਣੇ ਪਿਆਰੇ ਦੀ ਝਲਕ ਦੇਖਦੇ ਆ, ਉਹਦੇ ਵਿੱਚ ਅਭੇਦ ਨੇ, ਉਸ ਵਿਸਮਾਦ ਅਵਸਥਾ ਵਿੱਚ ਪਹੁੰਚੇ ਹੋਏ ਆਪਣੀ ਰਸਨਾ ਤੋਂ ਬੋਲ ਬੋਲ ਕੇ ਤੇ ਪ੍ਰਭੂ ਨੂੰ ਮੁਖਾਤਬ ਕਰਕੇ ਸ਼ਬਦ ਕਹਿੰਦੇ। ਜਿਵੇਂ ਅਸੀਂ ਗੁਰਦੇਵ ਦੇ ਬਚਨ ਪੜ੍ਹਨੇ ਹਾਂ ਕਿ ਕੋਟ ਕੋਟੀ ਮੇਰੀ ਆਰ ਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਤਾਉ, ਪੀ ਤੇਰੀ ਕੀਮਤ ਨਾ ਪਵੈ ਖੋ ਕੇਵੜ ਆਖਾਂ ਨਾਉ, ਪੀ ਤੇਰੀ ਕੀਮਤ ਨਾ ਪਵੈ। ਹੁਣ ਤੇਰੀ ਕਿਸੇ ਜੋਗੀ ਨੂੰ ਸੰਬੋਧਨ ਕਰਕੇ ਨਹੀਂ, ਤੇਰੀ ਕਿਸੇ ਜਗਿਆਸੂ ਨੂੰ ਸੰਬੋਧਨ ਕਰਕੇ ਨਹੀਂ, ਇਹ ਤੇਰੀ ਸ਼ਬਦ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਹਿ ਰਹੇ ਨੇ ਕਿ ਪ੍ਰਭੂ ਪੀ ਤੇਰੀ ਕੀਮਤ ਨਾ ਪਵੈ ਕੋ ਕੇਵੜ ਆਖਾਂ ਨਾਉ। ਇਸੇ ਤਰ੍ਹਾਂ ਬਾਣੀ ਵਿੱਚ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਤੂੰ ਦਰਿਆਓ, ਹੁਣ ਤੂੰ ਦਰਿਆਓ ਜਿਹੜਾ ਸ਼ਬਦ ਹੈ ਪ੍ਰਭੂ ਨੂੰ ਕਿਹਾ ਗਿਆ, ਮਾਲਕ ਦੀ ਬੇਅੰਤਤਾ ਦੇ ਸੰਬੰਧ ਵਿੱਚ ਕਿਹਾ ਕਿ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਖਾਂ, ਪ੍ਰਭੂ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤਾ। ਜਾਂ ਅਸੀਂ ਬਚਨ ਪੜ੍ਹਦੇ ਹਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਜਾਂ ਅਸੀਂ ਬਾਣੀ 'ਚ ਇਹ ਸ਼ਬਦ ਪੜ੍ਹਦੇ ਹਾਂ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਭਾਨੀ, ਇਛ ਮਨ ਕੀ ਪੂਰੀ ਹੈ, ਉਹਨੂੰ ਸੰਬੋਧਨ ਕਰਕੇ ਤੇਰੇ ਬੰਕੇ ਲੋਇਣ, ਤੇਰੇ ਬੰਕੇ ਲੋਇਣ, ਪ੍ਰਭੂ ਨੂੰ ਸੰਬੋਧਨ ਕਰਕੇ ਤੇਰੇ ਬੰਕੇ ਲੋਇਣ, ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾਂ। ਮੈਂ ਸਿਰਫ ਸੰਖੇਪ ਜੈ ਸਮੇਂ ਵਿੱਚ ਰਹਿ ਕੇ ਆ ਚਾਰ ਕੁ ਬੇਨਤੀਆਂ ਮੈਂ ਕਰਨੀਆਂ ਨੇ। ਦੂਜੀ ਗੱਲ, ਇੱਕ ਤਾਂ ਪ੍ਰਭੂ ਦੀ ਸਿਫਤ ਤੋਂ ਸਲਾਹ ਵਿੱਚ ਬਾਣੀ, ਤੇ ਦੂਸਰਾ ਜਦੋਂ ਕੋਈ ਅਨ ਮਤ ਵਾਲਾ ਮਿਲਦਾ, ਅਨ ਮਤ ਦਰ ਤੇ ਕਿਸੇ ਹੋਰ ਮਤ ਵਾਲਾ ਮਿਲਦਾ, ਉਹ ਆਪਣੇ ਧਰਮ ਦੀ ਗੱਲ ਕਰਦਾ ਪਰ ਉਹ ਭੇਖ ਵਿੱਚ ਪਰਪੱਕ ਹੈ ਤੇ ਅੰਦਰੋਂ ਉਹਦਾ ਜੀਵਨ ਧਰਮੀ ਨਹੀਂ, ਤੇ ਉਦੋਂ ਵੀ ਧੁਰ ਕੀ ਬਾਣੀ ਆਉਂਦੀ ਹੈ। ਜਿਵੇਂ ਅਸੀਂ ਗੁਰਦੇਵ ਦੇ ਬਚਨ ਪੜ੍ਹਦੇ ਹਾਂ ਕਿ ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਜਾਂ ਆਸਾ ਕੀ ਵਾਰ ਦੇ ਬਚਨ ਕਿ ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਘੱਤ, ਅਨਮਤ ਨੂੰ ਮੁਖਾਤਬ ਕਰਕੇ। ਇਸੇ ਤਰ੍ਹਾਂ ਜੋਗੀਆਂ ਨੂੰ ਜਿਵੇਂ ਸਿੱਧ ਗੋਸ਼ਟ ਦੀ ਬਾਣੀ ਹੈ, ਜਾਂ ਸਤਿਗੁਰੂ ਦੇ ਰਾਗ ਆਸਾ ਰਾਮਕਲੀ ਤੇ ਸੂਈ ਰਾਗ ਵਿੱਚ ਬਹੁਤ ਸ਼ਬਦ ਸਿੱਧਾਂ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ ਕਿ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿ ਗਿਆ। ਮੇਰੀ ਕਹਿਣ ਤੋਂ ਮੁਰਾਦ ਇਹ ਵੇ ਕਿ ਅਨ ਮਤ ਵਾਲੇ ਲੋਕਾਂ ਨੂੰ ਜਦੋਂ ਮਿਲੇ ਉਦੋਂ ਵੀ ਧੁਰ ਕੀ ਬਾਣੀ ਆਈ। ਤੀਸਰੀ ਬੇਨਤੀ ਕਰਾਂ ਕਿ ਜਦੋਂ ਵੇਖਿਆ ਕਿ ਕੋਈ ਬੰਦਾ ਬਹੁਤ ਹੀ ਤਰਸਯੋਗ ਹਾਲਤ ਵਿੱਚ, ਉਹ ਸਰੀਰਕ ਤੌਰ 'ਤੇ ਹੈ ਭਾਵੇਂ ਅੰਦਰੂਨੀ ਤੌਰ 'ਤੇ ਹੈ, ਅਤੇ ਉਸ ਬੰਦੇ ਨੂੰ ਵੀ ਸਹੀ ਮਾਰਗ ਪਾਉਣ ਦੇ ਲਈ ਧੁਰ ਕੀ ਬਾਣੀ ਆਈ। ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਕਿ ਜੀਓ ਤਪ ਦਿਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਅਰੋਗੀ ਵਿਲਾ ਹੈ। ਇੱਕ ਕੋੜੀ ਨੂੰ ਮੁਖਾਤਬ ਕਰਕੇ ਜਿਵੇਂ ਅਸੀਂ ਸੂਈ ਰਾਗ 'ਚ ਪੜ੍ਹਦੇ ਹਾਂ ਕਿ ਉੱਜਲ ਕੇਹਾਂ ਚਿਲਕਨਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਿਸਨ, ਉਦੋਂ ਵੀ ਬਾਣੀ ਆਉਂਦੀ। ਇੱਕ ਹੋਰ ਗੱਲ ਕਿ ਜਦੋਂ ਜਗਿਆਸੂ ਨੂੰ ਸਿੱਖ ਨੂੰ ਉਪਦੇਸ਼ ਦਿੰਦੇ ਨੇ ਉਦੋਂ ਵੀ ਧੁਰ ਕੀ ਬਾਣੀ ਆ ਰਹੀ ਹੈ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਉਪਦੇਸ਼ ਸੁਣੋ ਤੁਮ ਗੁਰ ਸਿੱਖੋ, ਜਾਂ ਸਤਿਗੁਰੂ ਦਾ ਬਚਨ ਹੈ ਕਹਿਣ ਲੱਗੇ ਕਿ ਗੁਰੂ ਕੇ ਸਿੱਖੋ, ਕਿ ਇਹ ਗੱਲ ਯਾਦ ਰੱਖੋ ਜੇ ਗੁਰੂ ਪਰਮਾਤਮਾ ਨੂੰ ਰਿਝਾਣਾ ਹੈ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ। ਇਹਦਾ ਮਤਲਬ ਕਿ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਬਾਣੀ ਆਈ, ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਕਾਲ, ਨਿਖਾਲ ਨਿਖਾਲ ਨਿਖਾਲ। ਮੈਂ ਬੇਨਤੀ ਕਰਾਂ ਕਿ ਇਹ ਬਾਣੀ ਉਦੋਂ ਆਉਂਦੀ ਹੈ ਉਹਨਾਂ ਪਵਿੱਤਰ ਕਿਰਦਿਆਂ 'ਤੇ ਪ੍ਰਕਾਸ਼ਿਤ ਹੁੰਦੀ, ਸਤਿਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਚਮ ਗੁਰਦੇਵ ਤੱਕ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪੰਜਵੇਂ ਗੁਰਦੇਵ ਦੇ ਸੰਪਾਦਨਾ ਤੱਕ ਹੀ ਵਿਚਾਰ ਕਰਨੀ। ਹੁਣ ਦੇਖੋ ਸਤਿਗੁਰੂ ਜਦੋਂ ਗੁਰੂ ਦੀ ਗੱਲ ਚੱਲਦੀ ਸਿੱਧ ਗੋਸ਼ਟ ਵਿੱਚ, ਖਾਸ ਕਰਕੇ ਅੱਜ ਦੇ ਦਿਨ ਇਹ ਪ੍ਰਮਾਣ ਦੁਹਰਾਇਆ ਜਾਂਦਾ ਕਿ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਜਾਂਦਾ ਕਿ ਕੀ ਹੈ ਸ੍ਰਿਸ਼ਟੀ ਦਾ ਮੂਲ, ਕੀ ਹੈ ਤਨ ਦਾ ਮੂਲ, ਇਹ ਵਕਤ ਇਹ ਸਮਾਂ ਕਿਹੜੀ ਸਿੱਖਿਆ ਗ੍ਰਹਿਣ ਕਰਨ ਦਾ ਹੈ, ਤੇ ਸਾਨੂੰ ਦੱਸੋ ਤੁਹਾਡੇ ਗੁਰੂ ਦਾ ਨਾਮ ਕੀ ਹੈ ਜਿਸ ਦੇ ਤੁਸੀਂ ਚੇਲੇ ਹੋ। ਅੱਗੋਂ ਮਹਾਰਾਜ ਜਿਹੜਾ ਉੱਤਰ ਦਿੰਦੇ ਨੇ, ਕੋਈ ਦੇਹਧਾਰੀ ਗੁਰੂ ਦਾ ਨਹੀਂ, ਉਹ ਇਹ ਨਹੀਂ ਕਹਿ ਰਹੇ ਕਿ ਫਲਾਣਾ ਮੇਰਾ ਗੁਰੂ ਹੈ, ਉੱਥੇ ਕਹਿਣ ਲੱਗੇ ਸ਼ਬਦ ਕੀ ਗੁਰੂ ਹੈ। ਤੇ ਅਸੀਂ ਇਹ ਬਚਨ ਪੜ੍ਹਦੇ ਹਾਂ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦ ਗੁਰੂ। ਇਸੇ ਨੂੰ ਗੁਰੂ ਰਾਮਦਾਸ ਜੀ ਨੇ ਬਾਣੀ 'ਚ ਕਿਹਾ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਦੋ ਵਾਰੀ ਇਹ ਗੱਲ ਸਮਝਾਈ ਕਿ ਬਾਣੀ ਗੁਰੂ, ਬਾਣੀ ਹੀ ਗੁਰੂ ਹੈ, ਗੁਰੂ ਹੈ ਬਾਣੀ, ਬਾਣੀ ਹੀ ਗੁਰੂ ਹੈ। ਦੁਬਾਰਾ ਫਿਰ ਕਿਹਾ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਹਿਲੇ ਜਾਮੇ 'ਚ ਹਜ਼ੂਰ ਨੇ ਕਿਹਾ ਕਿ ਸ਼ਬਦ ਗੁਰੂ, ਬਾਣੀ ਗੁਰੂ, ਖਸਮ ਕੀ ਬਾਣੀ ਹੀ ਸਾਡਾ ਮੁਰਸ਼ਦ। ਇੱਥੇ ਇੱਕ ਉਦਾਹਰਨ ਦਾਸ ਜ਼ਰੂਰ ਦੇ ਦੇ ਕਿ ਆਪਣਾ ਅਚਲ ਦੀ ਧਰਤੀ, ਅਚਲ ਬਟਾਲਾ, ਅਚਲ ਬਟਾਲੇ, ਇੱਥੇ ਸ਼ਿਵਰਾਤਰੀ ਦੇ ਮੇਲੇ 'ਤੇ ਮਹਾਰਾਜ ਕਰਤਾਰਪੁਰ ਤੋਂ ਆਏ, ਅਤੇ ਇੱਥੇ ਜੋਗੀ ਲੋਕ, ਸਿੱਧ ਲੋਕ ਵੀ ਸ਼ਿਵਰਾਤਰੀ ਨੂੰ ਰਾਤ ਨੂੰ ਪਹੁੰਚਦੇ ਸਨ। ਇੱਥੇ ਮਹਾਰਾਜ ਜੀ ਨਾਲ ਉਹਨਾਂ ਨੇ ਗੋਸ਼ਟੀ ਕੀਤੀ, ਅਤੇ ਦਾਸ ਇਹ ਪਿਛਲੇ ਦਿਨੀ ਵੀ ਇੱਕ ਤਾਂ ਅਰਜ਼ ਕਰਕੇ ਆਇਆ ਕਿ ਜਦੋਂ ਉਹਨਾਂ ਗੋਸ਼ਟ ਕੀਤੀ ਅਤੇ ਮਹਾਰਾਜ ਜੀ ਦਾ ਸ਼ਬਦ ਸੁਣ ਕੇ ਨਾ ਸਿੱਧਾਂ ਦੇ ਹੰਕਾਰ ਵੀ ਥੱਲੇ ਆਏ ਅਤੇ ਉਹਨਾਂ ਦੇ ਅੰਦਰ ਟਿਕਾ ਵੀ ਆਇਆ, ਅਤੇ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੱਚ ਇਹ ਵੇ ਗੁਰੂ ਨਾਨਕ ਸਾਹਿਬ, ਕਮਾਈਆਂ ਅਸੀਂ ਵੀ ਬਹੁਤ ਕੀਤੀਆਂ, ਘਰ ਨੂੰ ਛੱਡ ਕੇ ਕੰਦਰਾਂ ਵਿੱਚ, ਪਹਾੜਾਂ ਵਿੱਚ, ਗੁਫਾਵਾਂ ਵਿੱਚ, ਬਰਫਾਂ ਵਿੱਚ ਬੈਠੇ, ਪਰ ਤੁਹਾਡੀ ਕਮਾਈ ਨੂੰ ਨਮਸਕਾਰ ਕਿ ਗੁਰੂ ਨਾਨਕ ਸਾਹਿਬ ਤੇਰੇ ਤੋਂ ਵੱਡੀ ਕਮਾਈ ਕਿਸੇ ਦੀ ਨਹੀਂ। ਉਹਨਾਂ ਨੇ ਆਪਣੀ ਰਸਨਾ ਤੋਂ ਬੋਲ ਕਹੇ, ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਉਹਨਾਂ ਬੋਲਾਂ ਨੂੰ ਆਪਣੀ ਰਚਨਾ ਵਿੱਚ ਥਾਂ ਦਿੰਦਿਆਂ ਕਿਹਾ ਕਿ ਬਾਬੇ ਕੀਤੀ ਸਿੱਧ ਗੋਸ਼ਟ। ਬਚਨ ਕਹਿ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ, ਵਿੱਚੋਂ ਵਿੱਚੋਂ ਤੂੰ ਕਾਰਜ ਕਰਨੀਆਂ ਨੇ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਨਾਲ ਕਹਿੰਦੇ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਇੱਥੇ ਸਿੱਧਾਂ ਨੇ ਗੋਸ਼ਟੀ ਦੇ ਦਰਮਿਆਨ ਇੱਕ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਪ੍ਰਸ਼ਨ ਕੀਤਾ, ਕਹਿਣ ਲੱਗੇ ਮਹਾਰਾਜ ਸਾਨੂੰ ਇੱਕ ਗੱਲ ਦੱਸੋ, ਇਹ ਇਕੱਲਾ ਇਤਿਹਾਸ ਨਹੀਂ, ਮੈਂ ਭਾਈ ਸਾਹਿਬ ਦੀ ਰਚਨਾ 'ਚੋਂ ਅਰਜ਼ ਕਰਨ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਗੱਲ ਸਾਨੂੰ ਸਮਝਾਓ ਕਿ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਅਜ਼ਮਤ ਕਿਹੜੀ ਹੈ, ਕਿਹੜੀ ਸ਼ਕਤੀ ਹੈ। ਸਤਿਗੁਰੂ ਮੁਸਕਰਾ ਕੇ ਪੁੱਛਦੇ ਨੇ ਕਿਹੜੀ ਅਜ਼ਮਤ ਪੁੱਛ ਰਹੇ ਹੋ। ਕਹਿਣ ਲੱਗੇ ਤੁਸੀਂ ਜਿੱਥੇ ਵੀ ਗਏ ਆਪ ਜੀ, ਕੋਈ ਬੰਦਾ ਵੀ ਮਿਲਿਆ ਅਖੀਰ 'ਤੇ ਤੁਹਾਡੇ ਚਰਨਾਂ ਦੇ ਵਿੱਚੋਂ ਚੁੱਕ ਗਿਆ, ਭਾਵੇਂ ਕੋਈ ਠੱਗ ਮਿਲਿਆ, ਭਾਵੇਂ ਕੋਈ ਰਾਜਾ ਮਿਲਿਆ, ਭਾਵੇਂ ਕੋਈ ਅਮੀਰ ਮਿਲਿਆ, ਭਾਵੇਂ ਕੋਈ ਜਾਦੂ ਟੂਣੇ ਕਰਨ ਵਾਲਾ ਮਿਲਿਆ, ਭਾਵੇਂ ਕੋਈ ਖੰਸਿਆਰੀ ਬਿਰਤੀ ਵਾਲਾ ਮਿਲਿਆ, ਭਾਵੇਂ ਕੋਈ ਕਾਜ਼ੀ ਮੁੱਲਾ ਅਤੇ ਪੰਡਿਤ ਮਿਲਿਆ, ਭਾਵੇਂ ਕੋਈ ਤਪ ਕਰਨ ਵਾਲਾ ਤਪੀਸਰ ਮਿਲਿਆ, ਪਰ ਜਿਹੜਾ ਵੀ ਤੁਹਾਡੇ ਬਚਨ ਸੁਣੇ, ਹਰ ਕੋਈ ਤੁਹਾਡੇ ਚਰਨਾਂ ਵਿੱਚ ਹੋ ਗਿਆ, ਸਾਨੂੰ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ। ਜਿਵੇਂ ਆਪਾਂ ਪੁੱਛਣੇ, ਮਹਾਰਾਜ ਜੀ ਨੇ ਜੋ ਉੱਤਰ ਦਿੱਤਾ ਗੁਰਮੁਖੋ, ਇਹ ਆਹੀ ਸਭ ਤੋਂ ਵੱਡੀ ਕਰਾਮਾਤ ਦੱਸੀ ਜਿਹਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ। ਧੰਨ ਗੁਰੂ ਨਾਨਕ ਸਾਹਿਬ ਨੂੰ ਸਿੱਧ ਪੁੱਛਦੇ ਨੇ ਕਿ ਸਿੱਧ ਪੁੱਛਣ ਸੁਣ ਨਾਨਕਾ, ਤੋਏ ਜਗ ਨੂੰ ਕਰਾਮਾਤ ਦਿਖਾਈ, ਕਿ ਤੁਸੀਂ ਜਗਤ ਨੂੰ ਕਰਾਮਾਤ ਅਜ਼ਮਤ ਦਿਖਾਈ। ਉਹਨਾਂ ਵਾਸਤੇ ਇਹੀ ਕਿ ਸਾਰੇ ਮਹਾਰਾਜ ਜੀ ਦੇ ਸਨਮੁਖ ਝੁਕਦੇ ਨੇ, ਸਿੱਧ ਪੁੱਛਣ ਸੁਣ ਨਾਨਕਾ, ਤੋਏ ਜਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਲੇ ਅਸਾਂ ਨੂੰ, ਤੋਏ ਕੋ ਢਿੱਲ ਅਵੇ ਕੀ ਲਾਈ। ਅੱਗੇ ਕਹਿੰਦੇ ਨੇ ਬਾਬਾ ਬੋਲੇ ਨਾਥ ਜੀ, ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ। ਸਾਡੇ ਕੋਲ ਸਭ ਤੋਂ ਵੱਡੀ ਕਰਾਮਾਤ ਇਹ ਵੇ ਕਿ ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰੂ ਕੀ ਸੰਗਤ ਤੇ ਦੂਸਰੀ ਗੁਰੂ ਕੀ ਬਾਣੀ, ਇਸ ਤੋਂ ਬਿਨਾਂ ਰਾਈ ਦੇ ਦਾਣੇ ਜਿੰਨਾ, ਛੋਟੀ ਸਰੋਂ ਦਾ ਬਰੀਕ ਦਾਣਾ, ਰਾਈ ਦੇ ਸਰੋਂ ਦੇ ਦਾਣੇ ਜਿੰਨਾ ਵੀ ਅਸੀਂ ਕਿਸੇ ਹੋਰ ਦਾ ਓਟ ਆਸਰਾ ਨਹੀਂ ਲਿਆ। ਇਹਦਾ ਮਤਲਬ ਪਹਿਲੇ ਜਾਮੇ ਵਿੱਚ ਇਹ ਗੱਲ ਦ੍ਰਿੜ ਕਰਾ ਦਿੱਤੀ ਗਈ, ਸ਼ਬਦ ਹੀ ਗੁਰੂ ਹੈ ਤੇ ਸਭ ਤੋਂ ਵੱਡੀ ਕਰਾਮਾਤ ਗੁਰੂ ਕੀ ਸੰਗਤ ਤੇ ਗੁਰੂ ਕੀ ਬਾਣੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਕੁਝ ਗੁਰਦੇਵ ਦੀ ਬਾਣੀ ਹੈ ਕਿ ਜਿਹੜੀ ਰਾਗ ਮੁਕਤ ਹੈ, ਜਿਵੇਂ ਜਪਜੀ ਸਾਹਿਬ ਦੀ ਬਾਣੀ ਉੱਪਰ ਨਾ ਤਾਂ ਮਹੱਲਾ ਸ਼ਬਦ ਵਰਤਿਆ ਤੇ ਨਾ ਜਪਜੀ ਸਾਹਿਬ ਦੀ ਬਾਣੀ ਉੱਪਰ ਕੋਈ ਰਾਗ ਹੈ। ਕੁਝ ਸਤਿਗੁਰੂ ਦੇ ਅੰਮ੍ਰਿਤ ਸ਼ਲੋਕ ਨੇ 12 ਤੇ ਵਧੀਕ ਵਿੱਚ, ਕੁਝ ਸ਼ਲੋਕ ਸਹਿਸਕ੍ਰਿਤੀ ਦੇ ਨਾਲ ਆਉਂਦੇ ਨੇ, ਉਸ ਉੱਪਰ ਰਾਗ ਦੀ ਬੰਦਿਸ਼ ਨੇ। 19 ਰਾਗਾਂ ਵਿੱਚ ਗੁਰਦੇਵ ਨੇ ਬਾਣੀ ਉਚਾਰਨ ਕੀਤੀ। ਸਾਡੀ ਪੁਰਾਤਨ ਜਨਮ ਸਾਖੀ ਇਹ ਤੱਥ ਸਪਸ਼ਟ ਕਰਦੀ ਹੈ ਕਿ ਜਿਹੜੀ ਬਾਣੀ ਗੁਰਦੇਵ ਦੇ ਕੋਲ ਹੈ ਇਸ ਨੂੰ ਪੋਥੀ ਰੂਪ ਵਿੱਚ ਲਿਖ ਦਿੱਤਾ ਗਿਆ। ਜਿਸ ਦਿਨ ਭਾਈ ਲਹਿਣਾ ਸਾਹਿਬ ਗੁਰੂ ਅੰਗਦ ਬਣੇ ਨੇ, ਉਹ ਪੋਥੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਗਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਸ਼ਬਦ, ਅਸ਼ਟਪਦੀ, ਸ਼ੰਤ ਇਹ ਕੋਈ ਉਚਾਰ ਨਹੀਂ ਕੀਤਾ, ਪਰ ਗੁਰੂ ਅੰਗਦ ਦੇਵ ਜੀ ਨੇ ਆਪਣੀ ਰਸਨਾ ਤੋਂ 63 ਸ਼ਲੋਕ ਉਚਾਰਨ ਕੀਤੇ ਨੇ ਜੋ ਗੁਰੂ ਗ੍ਰੰਥ ਸਾਹਿਬ ਦੀਆਂ 12 ਦੇ ਅੰਦਰ ਦਰਜ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਮਾਂ ਆਉਂਦਾ, ਸਤਿਗੁਰਾਂ ਨੇ ਜਿਹੜੇ 19 ਰਾਗ ਗੁਰੂ ਨਾਨਕ ਸਾਹਿਬ ਨੇ ਵਰਤੇ ਨੇ ਉਹਨਾਂ ਵਿੱਚੋਂ 17 ਰਾਗਾਂ ਵਿੱਚ ਗੁਰੂ ਅਮਰਦਾਸ ਨੇ ਬਾਣੀ ਉਚਾਰਨ ਕੀਤੀ। ਗੁਰੂ ਰਾਮਦਾਸ, ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਲਏ ਨੇ, 11 ਰਾਗ ਹੋਰ ਲੈ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰ ਰਿਹਾ, ਜੇ ਇਕੱਲੀ ਸੰਪਾਦਨਾ ਉੱਤੇ ਆਪਾਂ ਬੋਲਣਾ ਹੋਵੇ ਤੇ ਪਿਆਰਿਓ ਕਈ ਮਹੀਨੇ ਲਗਾਤਾਰ ਕਥਾ ਕਰੀ ਜਾਓ। ਇਹ ਗੁਰੂ ਗ੍ਰੰਥ ਸਾਹਿਬ ਦੇ ਸਰਲੇਖ ਸੰਪਾਦਨਾ, ਇਹਦੇ ਵਿੱਚ ਵੀ ਬੜਾ ਵੱਡਾ ਜੀਵਨ ਪਿਆ ਹੋਇਆ ਹੈ। ਮੇਰੀ ਬੇਨਤੀ ਧਿਆਨ ਨਾਲ ਸੁਣਿਓ ਕਿ ਗੁਰੂ ਅਰਜੁਨ ਸਾਹਿਬ ਦਾ ਸਮਾਂ ਆਉਂਦਾ, ਸਿੱਖ ਉਸ ਤੋਂ ਪਹਿਲਾਂ ਬਾਣੀ ਪੜ੍ਹਦੇ ਨੇ, ਗਾਉਂਦੇ ਨੇ, ਕੀਰਤਨ ਹੁੰਦਾ, ਸ਼ਬਦ ਵਿਚਾਰਾਂ ਹੁੰਦੀਆਂ। ਪਰ 5ਵੇਂ ਜਾਮੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਅੰਮ੍ਰਿਤਸਰ ਆ ਹਰਿਮੰਦਰ ਸਾਹਿਬ ਦੀ ਉਸਾਰੀ ਗੁਰਦੇਵ ਨੇ ਕਰਾਈ। ਭਾਵਾਂ ਤਾਲ ਪੂਰਨ ਖਟਾਇਆ ਦਾ ਜ਼ਿਕਰ ਗੁਰੂ ਰਾਮਦਾਸ ਦੇ ਵੇਲੇ ਦਾ ਭਾਈ ਗੁਰਦਾਸ ਸਾਹਿਬ ਕਰਦੇ ਕਿ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਹਰਿਮੰਦਰ ਸਾਹਿਬ ਦੀ ਉਸਾਰੀ ਇਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪ ਕਰਾਈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਪਹਿਲਾਂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਾ ਦਿੱਤੀ। ਹੁਣ ਇੱਥੇ ਕੁਛ ਵਿਦਵਾਨ ਕਹਿੰਦੇ ਆ ਕਿ 5ਵੇਂ ਜਾਮੇ ਵਿੱਚ ਇਹ ਬਾਣੀ ਇੱਕ ਥਾਂ ਤੇ ਗ੍ਰੰਥ ਦੇ ਰੂਪ ਵਿੱਚ ਇਕੱਤਰ ਕਰਨ ਦੀ ਕਿਉਂ ਲੋੜ ਪਾ ਸੀ, ਇਹਦਾ ਕਾਰਨ ਕੀ ਸੀ। ਭਾਵੇਂ ਕੁਛ ਸਾਡੇ ਇਤਿਹਾਸਕ ਗ੍ਰੰਥਾਂ ਨੇ ਕਿਹਾ ਵੀ ਕਿ ਇੱਕ ਤਾਂ ਬਾਬੇ ਪਿਰਥੀਏ ਦਾ ਪੁੱਤਰ ਮਿਹਰਵਾਨ ਵਿਦਵਾਨ ਉਹ ਹੈ, ਉਹਦੇ ਬਾਰੇ ਬੰਸਾਵਲੀ ਨਾਮਾ ਕਹਿੰਦਾ ਕੋ ਹਿੰਦੀ, ਫਾਰਸੀ, ਗੁਰਮੁਖੀ ਤੇ ਸੰਸਕ੍ਰਿਤ ਦਾ ਮਹਾਨ ਪ੍ਰੋੜ ਵਿਦਵਾਨ ਹੈ। ਉਹਨਾਂ ਨੇ ਕੀ ਕੀਤਾ, ਮੈਂ ਸਿਰਫ ਕਾਰਨ ਦੱਸ ਰਿਹਾ ਕਿਉਂ 5ਵੇਂ ਜਾਮੇ ਵਿੱਚ ਇਹ ਸੰਪਾਦਿਤ ਕੀਤੀ ਬਾਣੀ। ਕਹਿੰਦੇ ਨੇ ਉਹਨਾਂ ਨੇ ਆਪਣੇ ਨਾਂ ਥੱਲੇ ਮਹੱਲਾ ਸ਼ਬਦ ਵੀ ਜੋੜਿਆ ਤੇ ਨਾਨਕ ਪਦ ਦੀ ਵਰਤੋਂ ਕਰਕੇ ਆਪਣੀ ਰਚਨਾ ਸ਼ੁਰੂ ਕਰ ਦਿੱਤੀ। ਉਹਨਾਂ ਨੇ 4 ਪਾਤਸ਼ਾਹੀਆਂ ਦੇ ਸ਼ਬਦ ਉਹਨਾਂ ਵਿੱਚ ਆਪਣੀ ਰਚਨਾ ਮਿਲਾ ਦਿੱਤੀ ਤੇ ਇੱਕ ਸਿੱਖ ਨੇ ਇਸੇ ਅੰਮ੍ਰਿਤਸਰ ਦੀ ਧਰਤੀ ਤੇ ਕਿਤੇ ਸ਼ਬਦ ਕੀਰਤਨ ਵਿੱਚ ਮਿਹਰਵਾਨ ਦਾ ਸ਼ਬਦ ਪੜ੍ਹ ਦਿੱਤਾ। ਧੰਨ ਗੁਰੂ ਅਰਜੁਨ ਦੇਵ ਜੀ ਦੇ ਪਵਿੱਤਰ ਕੰਨਾਂ ਵਿੱਚ ਆਵਾਜ਼ ਪਈ ਤੇ ਕਹੋ ਨੇ ਕਿ ਭਾਈ ਗੁਰਦਾਸ ਸਾਹਿਬ ਜੀ ਨੂੰ ਕਿ ਦੇਖੋ ਅੱਜ ਧੁਰ ਕੀ ਬਾਣੀ ਵਿੱਚ ਮੀਣੇ ਮਿਲਾਵਟ ਪੈ ਕਰਦੇ ਨੇ, ਰਲਾ ਪੈ ਪਾਉਂਦੇ ਨੇ, ਆਉਣ ਵਾਲੇ ਸਮੇਂ 'ਚ ਕੀ ਬਣੇਗਾ, ਆਓ ਉਪਰਾਲਾ ਕਰੀਏ ਗੁਰੂ ਕੀ ਬਾਣੀ ਤੇ ਮੀਣਿਆਂ ਦੀ ਕੱਚੀ ਬਾਣੀ ਨੂੰ ਆਪਾਂ ਵਾਹ ਕਰ ਦਈਏ। ਬੰਸਾਵਲੀ ਨਾਮੇ 'ਚ ਲਿਖਿਆ ਹੈ ਕਿ ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ ਹਿੰਦਵੀ ਪਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਗੁਰੂ ਨਾਨਕ ਜੀ ਕਾ ਪਾਈ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ ਚੌਵਾਂ ਪਾਤਸ਼ਾਹੀਆਂ ਦੇ ਸ਼ਬਦ ਲਿਖ ਵਿੱਚ ਪਾਇਆ ਇੱਥੇ ਕਿਸੇ ਸਿੱਖ ਨੇ ਮਿਹਰਬਾਨ ਦਾ ਸ਼ਬਦ ਕੀਰਤਨ ਵਿੱਚ ਪੜ੍ਹਿਆ ਜੋ ਗੁਰੂ ਅਰਜਨ ਦੇਵ ਜੀ ਦੀ ਸਰਵਨੀ ਪੜ੍ਹਿਆ ਬਚਨ ਕੀਤਾ ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ ਮੀਣੇ ਪਾਮਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ ਉਹ ਕਹਿੰਦੇ ਨੇ ਇੱਕ ਕਾਰਨ ਇਹ ਸੀ ਕਿ ਸਾਹਿਬ ਬਾਣੀ ਉਚਾਰਨ ਲੱਗੇ ਤੇ ਭਾਈ ਗੁਰਦਾਸ ਸਾਹਿਬ ਨਖੇੜਾ ਕਰਦੇ ਇਸ ਤੋਂ ਅਗਲੀ ਬੇਨਤੀ ਕਰਾਂ ਇੱਕ ਸਾਡੇ ਗ੍ਰੰਥ ਵਿੱਚ ਇਤਿਹਾਸਕ ਗ੍ਰੰਥ ਵਿੱਚ ਇਹ ਵੀ ਹੁੰਦਾ ਕਿ ਇੱਕ ਦਿਨ ਗੁਰੂ ਅਰਜਨ ਦੇਵ ਅੰਮ੍ਰਿਤ ਵੇਲੇ ਆਪਣੇ ਮੌਜ ਵਿੱਚ ਆਪਣੇ ਅੰਤਰ ਆਤਮੇ ਦੀ ਖੇਡ ਵਿੱਚ ਇਹ ਵਿਚਾਰਦੇ ਪਏ ਨੇ ਕਿ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਫੈਲ ਗਿਆ ਹੈ ਕਿ ਕਿੱਥੇ ਕਿੱਥੇ ਸਿੱਖ ਰਹਿੰਦੇ ਨੇ ਤੇ ਇਸ ਪੰਥ ਦੀ ਅਗਵਾਈ ਵਾਸਤੇ ਹੁਣ ਗ੍ਰੰਥ ਦੀ ਲੋੜ ਹੈ ਉਹ ਲਿਖਦੇ ਨੇ ਪੰਥ ਦੀ ਅਗਵਾਈ ਲਈ ਗ੍ਰੰਥ ਉਹ ਉਸ ਇਤਿਹਾਸਕ ਗ੍ਰੰਥ ਦੀਆਂ ਸਤਰਾਂ ਨੇ ਏਕ ਦਿਵਸ ਪ੍ਰਭ ਪ੍ਰਾਤਹ ਕਾਲ ਦਇਆ ਭਰੇ ਪ੍ਰਭ ਦੀਨ ਦਇਆਲ ਯੇ ਮਨ ਉਪਜੀ ਪ੍ਰਗਟਿਓ ਜਗ ਪੰਥ ਤੇ ਕਾਰਨ ਕੀਜੈ ਅਬ ਗ੍ਰੰਥ ਪੰਥ ਦਾ ਵਾਧਾ ਹੋਇਆ ਇਹਦੇ ਲਈ ਗ੍ਰੰਥ ਜ਼ਰੂਰੀ ਤੀਸਰੀ ਬੇਨਤੀ ਮੈਂ ਕਰਨਾ ਹੁੰਦਾ ਕਿ ਸਿੱਖਾਂ ਦੀ ਗਿਣਤੀ ਬਹੁਤ ਵਧੀ ਹੁਣ ਸਰੀਰਕ ਤੌਰ ਤੇ ਗੁਰੂ ਦੇ ਦਰਸ਼ਨ ਕੇਵਲ ਇੱਕ ਥਾਂ ਤੇ ਇੱਕੋ ਵੇਲੇ ਹੋ ਸਕਦੇ ਬੇਨਤੀ ਕਰਾਂ ਜੇ ਸਰੀਰ ਪੰਜਾਬ ਦੀ ਧਰਤੀ ਤੇ ਹੈ ਤੇ ਕਾਬਲ ਦੀ ਧਰਤੀ ਤੇ ਦੀਦਾਰ ਕੌਣ ਕਰੇਗਾ ਉੱਥੇ ਕਿਵੇਂ ਦਰਸ਼ਨ ਹੋਣਗੇ ਜੇ ਕਾਬਲ ਦੀ ਧਰਤੀ ਤੇ ਹੈ ਤੇ ਇਰਾਕ ਦੀ ਧਰਤੀ ਤੇ ਬੈਠਾ ਸਿੱਖ ਕਿਵੇਂ ਦਰਸ਼ਨ ਕਰੇਗਾ ਸਤਿਗੁਰੂ ਕਹਿੰਦੇ ਨੇ ਆਹ ਸਰੀਰ ਇੱਕ ਵੇਲੇ ਇੱਕ ਥਾਂ ਤੇ ਰਹਿ ਸਕਦਾ ਤੇ ਅਸੀਂ ਉਸ ਸ਼ਬਦ ਗੁਰੂ ਦੇ ਲੜ ਲਾਨੇ ਹਾਂ ਇੱਕੋ ਵੇਲੇ ਕਰੋੜਾਂ ਸਿੱਖ ਜਿੱਥੇ ਹੋਣਗੇ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਿਆ ਕਰਨਗੇ ਸਤਿਗੁਰੂ ਨੇ ਇਹ ਸਾਡੇ ਤੇ ਕਿਰਪਾ ਕੀਤੀ ਮੈਂ ਬੇਨਤੀ ਕਰਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫੈਸਲਾ ਕੀਤਾ ਬਾਣੀ ਨੂੰ ਇੱਕ ਥਾਂ ਇਕੱਤਰ ਕਰਨ ਦਾ ਥੋੜ੍ਹਾ ਜਿਹਾ ਮਿੰਟ ਮੈਂ ਸੰਪਾਦਨ ਤੇ ਫਿਰ ਪ੍ਰਕਾਸ਼ ਤੇ ਚੌਥੇ ਇਸ ਸ਼ਬਦ ਦੇ ਅਰਥ ਮੈਂ ਕਰਨੇ ਥਾਂ ਚੁਣਿਆ ਗਿਆ ਰਾਮਸਰ ਸਤਿਗੁਰੂ ਨੇ ਆਪ ਸਰੋਵਰ ਬਣਾਇਆ ਸੰਘਣੇ ਰੁੱਖਾਂ ਦੀ ਛਾਂ ਸੀ ਅਜੇ ਵੀ ਸਾਡੇ ਕੋਲ ਰਾਮਸਰ ਉਹ ਬੇਰੀ ਮੌਜੂਦ ਹੈ ਰਾਤ ਦਾਸ ਉੱਥੇ ਵਿਚਾਰ ਕਰ ਰਿਹਾ ਸੀ ਜਿੱਥੇ ਗੁਰਦੇਵ ਨੇ ਸੁਖਮਨੀ ਸਾਹਿਬ ਦੀ ਅੰਮ੍ਰਿਤ ਬਾਣੀ ਉਚਾਰਨ ਕੀਤੀ ਬਾਬਾ ਮੋਹਨ ਸਾਹਿਬ ਜੀ ਤੋਂ ਪੋਥੀਆਂ ਲਿਆਉਣ ਦਾ ਜ਼ਿਕਰ ਸਾਡੀ ਤਵਾਰੀਖ ਨੇ ਕੀਤਾ ਹੈ ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਸੰਗਤ ਨੂੰ ਉਪਦੇਸ਼ ਕਰਨ ਵਾਸਤੇ ਬਿਠਾ ਦਿੱਤਾ ਨਿਯੁਕਤ ਕਰ ਦਿੱਤਾ ਭਾਈ ਗੁਰਦਾਸ ਸਾਹਿਬ ਜੀ ਭਾਈ ਬੰਨੋ ਸਾਹਿਬ ਜੀ ਹੋਰ ਗੁਰਸਿੱਖਾਂ ਨੂੰ ਨਾਲ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪਾਦਿਤ ਕਰਨ ਲੱਗੇ ਪੋਥੀਆਂ ਚੋਂ ਬਾਣੀ ਇੱਕ ਥਾਂ ਤੇ ਅੱਜ ਸੰਗ੍ਰਹਿ ਕਰ ਲੱਗੇ ਸੰਪਾਦਿਤ ਕਰ ਲੱਗੇ ਭਾਈ ਗੁਰਦਾਸ ਸਾਹਿਬ ਉਸ ਵਕਤ ਬਾਣੀ ਲਿਖਦੇ ਨੇ ਖਜ਼ੂਰ ਆਪਣੇ ਕਰ ਕਮਲਾ ਦੁਆਰਾ ਸ਼ੁਰੂਆਤ ਕਰਦੇ ਬਾਣੀ ਲਿਖਾਉਂਦਿਆਂ ਸ੍ਰੀ ਰਾਗ ਤੋਂ ਪਹਿਲਾਂ ਸੱਚੀ ਸਰਕਾਰ ਨੇ ਜਪ ਸੋ ਦਰ ਸੋ ਪੁਰਖ ਤੇ ਸੋਹਿਲਾ ਸਾਹਿਬ ਦਰਜ ਕੀਤਾ ਹੈ ਹਜ਼ੂਰ ਮਹਾਰਾਜ ਬਾਣੀ ਲਿਖਾ ਰਹੇ ਨੇ ਉਚਾਰਦੇ ਪਏ ਨੇ ਤੇ ਭਾਈ ਗੁਰਦਾਸ ਸਾਹਿਬ ਬਾਣੀ ਲਿਖਦੇ ਨੇ ਬਾਣੀ ਦੀ ਤਰਤੀਬ ਇਹ ਦਿੱਤੀ ਗਈ ਕਿ ਹਰ ਰਾਗ ਦੇ ਅੰਦਰ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਫਿਰ ਗੁਰੂ ਅਮਰਦਾਸ ਦੇ ਸ਼ਬਦ ਜਿਸ ਜਿਸ ਰਾਗ ਵਿੱਚ ਗੁਰਦੇਵ ਦੀ ਬਾਣੀ ਹੈ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ ਅਸ਼ਟਪਦੀਆਂ ਤੋਂ ਬਾਅਦ ਸ਼ੰਤ ਸ਼ੰਤ ਤੋਂ ਬਾਅਦ ਵਾਰਾਂ ਤੇ ਵਾਰਾਂ ਤੋਂ ਬਾਅਦ ਫਿਰ ਭਗਤਾਂ ਦੇ ਬਚਨ ਦਰਜ ਕੀਤੇ ਗਏ ਇਹ ਬਾਣੀ ਦੀ ਤਰਤੀਬ ਮਹਾਰਾਜ ਜੀ ਨੇ ਦਿੱਤੀ ਹਜ਼ੂਰ ਸੱਚੇ ਪਾਤਸ਼ਾਹ ਹੁਣ ਇੱਥੇ ਗੱਲ ਵੀ ਭਗਤਾਂ ਦੀ ਬਾਣੀ 15 ਭਗਤਾਂ ਦੇ ਅਸੀਂ ਬਚਨ ਪੜ੍ਹਨੇ ਇਹਨਾਂ ਦੀ ਬਾਣੀ ਕਿਵੇਂ ਸੰਜਿਤ ਕੀਤੀ ਗਈ ਭਾਵਾਂ ਕਿ ਸਾਡੇ ਇਤਿਹਾਸਕ ਗ੍ਰੰਥਾਂ ਨੇ ਉਹਨਾਂ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ ਪਰ ਆਧੁਨਿਕ ਯੁੱਗ ਦੇ ਵਿਦਵਾਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਗਵਾਹੀ ਲੈ ਲਈ ਕਿ ਅਸਲ ਵਿੱਚ ਗੁਰੂ ਨਾਨਕ ਸਾਹਿਬ ਦੇ ਕੋਲ ਭਗਤ ਬਾਣੀ ਮੌਜੂਦ ਹੈ ਹਜ਼ੂਰ ਨੇ ਇਕੱਤਰ ਕੀਤੀ ਗੁਰੂ ਅਮਰਦਾਸ ਕੋਲ ਭਗਤ ਬਾਣੀ ਮੌਜੂਦ ਹੈ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਦੇ ਵੇਲੇ ਭਗਤ ਬਾਣੀ ਕੋਲ ਹੈ ਜਿਵੇਂ ਅਸੀਂ ਬਾਣੀ 'ਚ ਪੜ੍ਹਨੇ ਹਾਂ ਕਿ ਸੋਈ ਰਾਗ ਵਿੱਚ ਬਾਬੇ ਫਰੀਦ ਦਾ ਸ਼ਬਦ ਕਹਿ ਕਿ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੋਹੇਲਾ, ਹੱਥ ਨਾ ਲਾਏ ਕੁਸੰਭੜੈ ਜਲ ਜਾਸੀ ਢੋਲਾ। ਇਸ ਸ਼ਬਦ ਦੀ ਵਿਆਖਿਆ ਮੈਂ ਇਉਂ ਕਹਾਂ ਕਿ ਗੁਰੂ ਨਾਨਕ ਸਾਹਿਬ ਕਰਦੇ ਨੇ ਕਿ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘਾ ਵਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮੰਜੀਠੜਾ, ਰੱਤਾਂ ਮੇਰਾ ਚੋਲਾ ਸਦ ਰੰਗ ਢੋਲਾ। ਇਹਦਾ ਮਤਲਬ ਕਿ ਬਾਬਾ ਫਰੀਦ ਸਾਹਿਬ ਦਾ ਅੰਮ੍ਰਿਤ ਬੋਲ ਸਾਹਮਣੇ ਮੈਂ, ਤਾਂ ਹੀ ਤਾਂ ਉਹਦੀ ਵਿਆਖਿਆ ਹੋ ਰਹੀ। ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਬਚਨ ਨੇ, ਪਹਿਲਾ ਪੈਰਾ ਫੁੱਲੜਾ ਫਲ ਪੀ ਪੱਛਾਂ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾਂ ਲੈਣ ਇੱਕ ਸੁੱਤਿਆਂ ਦੇ ਉਠਾਲ। ਮੇਰੀ ਬੇਨਤੀ ਹੈ, ਮੈਂ ਵਿਆਖਿਆ ਨਹੀਂ ਕਰ ਰਿਹਾ ਸਲੋਕਾਂ ਦੀ, ਸਿਰਫ ਇੱਕ ਪ੍ਰਮਾਣ ਵਜੋਂ ਕਿ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਕੋਲ ਭਗਤਾਂ ਦੇ ਬੋਲ ਭਗਤਾਂ ਦੇ ਬਚਨ ਮੌਜੂਦ ਨੇ। ਕਬੀਰ ਸਾਹਿਬ ਦਾ ਇੱਕ ਬਚਨ ਹੈ ਕਿ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ। ਪਰ ਐਸੀ ਮਰਨੀ ਕੀ ਹੈ ਜਿਹੜੀ ਮਰਨ ਤੋਂ ਬਾਅਦ ਮੌਤ ਦਾ ਭੈ ਨਾ ਰਹੇ, ਉਹਦੀ ਵਿਆਖਿਆ ਗੁਰੂ ਅਮਰਦਾਸ ਕਰ ਰਹੇ ਨੇ। ਮਹੱਲਾ ਤੀਜਾ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮੇਰੀ ਬੇਨਤੀ ਹੈ ਕਿ ਸਤਿਗੁਰੂ ਨੇ ਇਹ ਤਰਤੀਬ ਦੇ ਕੇ ਬਾਣੀ ਦਰਜ ਕਰ ਦਿੱਤੀ। ਇਸੇ ਦਰਜ ਕਰਨ ਦੇ ਸਮੇਂ ਦਰਮਿਆਨ ਚਾਰ ਭਗਤ ਆਏ ਨੇ। ਸੰਖੇਪ ਜਾਂ ਸਿਰਫ ਮੈਂ ਕਹਿ ਰਿਹਾ, ਮੈਂ ਹੈਡਿੰਗ ਸਰਲੇਖ ਰਾਗ ਛੰਦਾਬੰਦੀ ਪਿੰਗਲ ਘਰ ਤਾਲ ਇਹਦੇ ਸੰਬੰਧੀ ਕੁਛ ਨਹੀਂ, ਕਿਉਂਕਿ ਮੈਂ ਸਮੇਂ ਵਿੱਚ ਰਹਿਣਾ ਹੈ। ਦੇਖੋ ਜਦੋਂ ਬਾਣੀ ਸਾਹਿਬ ਦਰਜ ਪੈ ਕਰਦੇ ਨੇ, ਚਾਰ ਭਗਤ ਆਉਂਦੇ ਨੇ, ਕਾਨਾ ਪੀਲੂ ਛੱਜੂ ਅਤੇ ਸ਼ਾਹ ਹੁਸੈਨ। ਉਹ ਕਹਿੰਦੇ ਨੇ ਤੁਸੀਂ ਭਗਤਾਂ ਦੀ ਬਾਣੀ ਦਰਜ ਕਰਦੇ ਹੋ, ਅਸੀਂ ਵੀ ਤਾਂ ਭਗਤ ਹਾਂ, ਸਾਡੀ ਰਚਨਾ ਕਿਉਂ ਨਹੀਂ ਦਰਜ ਕੀਤੀ ਜਾਏ। ਮਹਾਰਾਜ ਜੀ ਕਹਿਣ ਲੱਗੇ ਕਿ ਤੁਸੀਂ ਬੋਲੋ, ਜੇ ਇਸ ਬਾਣੀ ਦੀ ਕਸਵੱਟੀ 'ਤੇ ਚੜ੍ਹੀ ਤਾਂ ਅਸੀਂ ਦਰਜ ਕਰਾਂਗੇ, ਨਹੀਂ ਤਾਂ ਨਹੀਂ। ਕਾਨਾ ਬੋਲਿਆ, ਮੈਂ ਉਹੀ ਰੇ ਮੈਂ ਉਹੀ, ਜਾਂ ਕੋ ਵੇਦ ਬੁਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ, ਰੇ ਮੈਂ ਉਹੀ ਰੇ। ਹਜ਼ੂਰ ਨੇ ਕਿਹਾ, ਕਾਨਾ ਜੀ ਤੁਸੀਂ ਕਹਿ ਰਹੇ ਹੋ ਮੈਂ ਉਹੀ ਰੇ ਮੈਂ ਉਹੀ, ਪਰ ਗੁਰਬਾਣੀ ਦਾ ਸਿਧਾਂਤ ਕਹਿ ਰਿਹਾ ਹੈ ਕਿ ਜਬ ਖੰਮ ਖੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਗੁਰਬਾਣੀ ਕਹਿੰਦੀ ਹੈ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰ, ਤੁਹਾਡੇ ਬਚਨ ਦਰਜ ਨਹੀਂ ਹੋ ਸਕਦੇ। ਦੂਸਰਾ ਭਗਤ ਆਇਆ ਜੀ, ਉਹਨੇ ਸ਼ਬਦ ਪੀਲੂ ਨੇ ਕਹਿ ਕਿ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋਡਿਆ ਨਾ ਆਲੂਦ ਭੈ। ਇਹਦਾ ਮਤਲਬ ਕਿ ਸਾਡੇ ਨਾਲੋਂ ਤਾਂ ਉਹ ਚੰਗੇ ਜਿਨ੍ਹਾਂ ਨੂੰ ਜੰਮਦਿਆਂ ਨੂੰ ਮੌਤ ਆ ਗਈ, ਕਿਉਂਕਿ ਜ਼ਿੰਦਗੀ ਦੁੱਖਾਂ ਦਾ ਘਰ ਏ, ਸੰਸਾਰ ਚਿੱਕੜੇ ਨਾ ਜੀਏ ਤੇ ਨਾ ਚਿੱਕੜ ਵਿੱਚ ਭਰੇ। ਮਹਾਰਾਜ ਜੀ ਨੇ ਕਿਹਾ, ਪੀਲੂ ਇੰਨੀ ਨਿਰਾਸ਼ਤਾ, ਮਨੁੱਖਾਂ ਜਨਮ ਮਿਲੇ ਤੁਸੀਂ ਕਹਿੰਦੇ ਹੋ ਜੰਮਦੇ ਮਰ ਜਾਂਦੇ ਚੰਗਾ ਸੀ, ਪਰ ਗੁਰਬਾਣੀ ਤਾਂ ਕਹਿ ਰਹੀ ਹੈ ਨਹੀਂ ਕਿ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਗੁਰਬਾਣੀ ਕਹਿ ਰਹੀ ਹੈ ਨਿਰਾਸ਼ਤਾ ਨਹੀਂ, ਆਗਾਂ ਕੁ ਤਰਾਂਗ ਪਿਛਾਂ ਫੇਰ ਨਾ ਮੋਢੜਾ, ਨਾਨਕ ਸਿੱਜ ਅਵੇਹਾ ਵਾਰ ਬੋੜ ਨਾ ਹੋਵੀ ਜਨਮੜਾ। ਬਾਣੀ ਤਾਂ ਕਹਿ ਰਹੀ ਹੈ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇੜਾ, ਤੁਹਾਡੀ ਬਾਣੀ ਦਰਜ ਨਹੀਂ ਹੋ ਸਕਦੀ। ਤੀਸਰਾ ਜੀ ਛੱਜੂ, ਉਹਨੇ ਆਪਣੀ ਜ਼ਬਾਨ ਤੋਂ ਕਿਹਾ, ਕਾਗਤ ਸੰਧੀ ਪੂਤਰੀ ਤੋ ਨਾ ਤਿਰਿਆ ਨਿਖਾਰ, ਕਿ ਔਰਤ ਪਾਪਾਂ ਦਾ ਘਰ ਮੈਂ ਅਰਜ਼ ਕੀਤੀ, ਉਹ ਕਹਿ ਰਹੇ ਸਨ ਆਹ ਬਾਣੀ ਸਾਡੀ ਦਰਜ ਕਰੋ। ਮਹਾਰਾਜ ਜੀ ਨੇ ਕਿਹਾ ਨਹੀਂ। ਉਹ ਕਹਿੰਦਾ ਕਾਗਜ਼ ਸੰਧੀ ਪੁੱਤਰੀ ਤੋ ਨਾ ਤਿਰਿਆ ਨਿਖਾਰ, ਜੇ ਇੱਕ ਔਰਤ ਕਾਗਜ਼ ਦੇ ਪੁਤਲੇ ਦੀ ਵੀ ਬਾਣੀ ਹੋਵੇ ਉਹਨੂੰ ਨਾ ਦੇਖੋ, ਕਿਉਂਕਿ ਪਾਪਾਂ ਵੱਲ ਲੈ ਜਾਏਗੀ। ਮਹਾਰਾਜ ਕਹਿੰਦੇ ਨੇ ਛੱਜੂ ਜੀ, ਇਸ ਘਰ ਵਿੱਚ ਤਾਂ ਸੂਫੀ ਦਰਵੇਸ਼ ਦੇ ਬਚਨ ਨੇ ਕਿ ਤਿੰਨ ਧਨ ਜਣੇਂਦੀ ਮਾਊ ਆਏ ਸਫਲ ਸੇ। ਇਸ ਘਰ ਵਿੱਚ ਤਾਂ ਕਿਹਾ ਗਿਆ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਸ ਅੰਮ੍ਰਿਤ ਬਾਣੀ ਵਿੱਚ ਕਿਹਾ ਧਨ ਧਨ ਪਿਤਾ ਧਨ ਧਨ ਕੁੱਲ, ਧਨ ਧਨ ਸੋ ਜਨਨੀ ਜੁਰ ਜਿਨ ਗੁਰੂ ਜਣਿਆ ਮਾਏ। ਚੌਥਾ ਆਇਆ ਸ਼ਾਹ ਹੁਸੈਨ। ਮਹਾਰਾਜ ਕਹਿੰਦੇ ਤੂੰ ਸੁਣਾ। ਉਹ ਕਹਿੰਦਾ ਚੁੱਪ ਵੇ ਅੜਿਆ ਬੋਲਣ ਦੀ ਨੀ ਜਾਏ ਵੇ ਅੜਿਆ। ਮਹਾਰਾਜ ਕਹਿਣ ਲੱਗੇ ਨਹੀਂ ਭਲਿਆ ਕਿ ਕੱਲੀ ਚੁੱਪ ਨਾਲ ਵੀ ਗੱਲ ਨਹੀਂ ਚੱਲਦੀ, संत मिले किछ सुनिया कही है मिले असंत मस्त कर रही है। चारां दी बाणी दर्ज नहीं कीती। मैं बेनती करा कि जेड़ी पूर्व रात गई है तन गुरु अर्जुन देव महाराज जी ने सवेरे प्रकाश करना जेड़ा दिन आप अज मना रहे, सारी सिख संगत रामसर दे किनारे जाके विश्राम किया। तन गुरु अर्जुन देव खुद आप जमीन ते विश्राम किया, गुरु ग्रंथ साहब का स्वरूप मंजी उपर विश्राम कराया गया। साढ़े एक ग्रंथ विच आंदा है कि भूम सैन सब तही बिराजे, श्री गुरु ग्रंथ मंजी पर राजे। रात गुरु अर्जुन देव जी ने उस सिख की चोण का मन बना लिया कि जिन्हें सवेरे गुरु ग्रंथ साहब की सेवा करनी। गुरमुखो जिथे अज गुरु ग्रंथ साहब का पहला प्रकाश है उथे अज गुरु के ग्रंथी साहब की भी नियुक्ति वाला दिन है। धन गुरु अर्जुन साहब जी ने केड़ा सिख चुनिया जी, उन्होंने गुरु ग्रंथ साहब की सेवा ली। धन बाबा बुढ़ा साहब जी की चोण की। बाबा बुढ़ा साहब जी की उम्र जे इतिहासिक असी नुकता निगाह नाल देखिए ते पहले प्रकाश दिहाड़े वक्त उन्हां दी उम्र 98 साल दे करीब हो चुकी है। बाबा बुढ़ा साहब 98 1506 नूं बाबा जी का जन्म है, 1604 नूं गुरु ग्रंथ साहिब महाराज जी का पहला प्रकाश हो रहा है। 98 साल दे करीब बाबा बुढ़ा साहब जी की आरभ लाख है। सवेरे अमृत वेले रामसर तो बाबा बुढ़ा साहब जी दे सीस ते गुरु ग्रंथ साहब का स्वरूप रखिया, हजूर आप चवर करदे आए ते इतिहास कहिंदा साहिब बुढ़ा आग्या कीना ते पाछा सतगुर सुखलीना। संगत जिवें नगर कीर्तन दे रूप विच शब्द पढ़दे होए हरिमंदर साहब आ पहुंचे। हरिमंदर साहब रबाबी कीर्तन कर रहे सन, कीर्तन समाप्त किया गया। धन गुरु अर्जुन देव संगत समेत गुरु ग्रंथ साहब का स्वरूप लैके हरिमंदर साहब दा आए ने। आसन महाराज जी का सिंघासन तैयार कर दिता गया। बाबा बुढ़ा साहब जी ने स्वरूप उस सिंघासन उत्ते टिका दिता। धन गुरु अर्जुन देव जी ने अज दे दिन अमृत वेले अपनी मुबारक रसना तो बचन कहे कि बुढ़ा साहिब खोलो ग्रंथ, खोलो दर ते प्रकाश करन कि बुढ़ा साहिब खोलो ग्रंथ, लेहो आवाज सुने सब पंथ, तुसी ग्रंथ खोल के आवाजा लो। क्योंकि जिन्हों आप हुण शब्द नूं हुक्मनामा कहने हैं, साडे इतिहास विच ये शब्द आवाजा आवाज वाक मुख वाक ते हुक्मनामे दे रूप विच प्रचलित हुंदा रहा है। अज असीं हुक्मनामा कहने, सतगुरु ने शब्द आवाजा वरते। बुढ़ा साहिब खोलो ग्रंथ, लेवो आवाज सुने सा पंथ, अदब संग तब ग्रंथ सो खोला, ले आवाज बुढ़ा मुख बोला। ते सारी संगत सुन रही है कि आवाज आई सुई महला पंजवा, संता के कारज आप खलोया, खर कम करावन आया राम, तरत सुहावी ताल सुहावा विच अमृत जल छाया राम। संगता ने प्रसन्नता जाहिर की। तन गुरु अर्जुन देव जी ने उस वक्त उपदेश दिता, कहन लगे गुरसिखो के श्री गुरु केर शरीर है जो, सब स्थान सब समय सब नै दर्शे है, ग्रंथ रिदा गुर का ए जानो, उत्तम है सब काल रहे है। के गुरु ग्रंथ साहिब साडा हिरदा है, सदीव काल वास्ते गुरु ग्रंथ साहिब दा प्रकाश सानू शब्द नाल जोड़ दिता। मैं बेनती करा अज दा दिन गुरु ग्रंथ साहिब दा पहला प्रकाश दिवस है। मैं ज्यादा सरलेख होर जिहड़ा सिद्धांतक पाखे वह मैं नहीं अर्ज किया, सिर्फ ट्यूक मात्र कह लो भी प्रकाश संबंधी बेनती की। अज जिहड़ा हुक्मनामा धन गुरु ग्रंथ साहिब जी ने पहले प्रकाश दिवस वाले दिहाड़े समुची मानवता नूं बख्शिश किया, इहदे विच उन्हां ने सच्चाई कही कि ओ भले पुरशो मेरे प्यारे, गल ध्यान नाल सुनो, इस दुनिया विच हर बंदा स्वार्थ नूं मुख रख के जुड़दा है, जिस दिन उहदा स्वार्थ पूरा हो जाए उस तो बाद मिलन कोई तैयार भी नहीं। शब्द की आरंभता है कि प्रीतम जान ले हो मन माही, ओ मेरे प्यारे इस गल नूं चंगी तरह मन विच धारण कर लै, अपने सुख सो ही जग फांदे हो, ਸਾਰੀ ਦੁਨੀਆ ਆਪਣੇ ਸੁੱਖ ਨਾਲ ਜੁੜੀਏ, ਕੋ ਕਾਹੂ ਕੋ ਨਾਹੀ, ਇੱਥੇ ਕੋਈ ਕਿਸੇ ਦਾ ਨਹੀਂ, ਸਭ ਸਵਾਰਥੀ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਕਿ ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਤੇਰਾ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਕਬੀਰ ਸਾਹਿਬ ਨੇ ਕਿਹਾ ਮੈਂ ਤਾਂ ਢੋਲ ਵਜਾ ਕੇ ਦੇਖ ਲਿਆ, ਕਬੀਰ ਸਭ ਜਗਹੋਂ ਫਿਰਿਓ, ਮੰਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਪਹਿਲੇ ਬਚਨ ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ
ਰਹਾਉ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ।
ਜਿੰਨੀ ਦੇਰ ਤੱਕ ਇਨਸਾਨ ਕੋਲ ਸੁਖ ਹੈ, ਓਨੀ ਦੇਰ ਤੱਕ ਰਿਸ਼ਤੇ ਮਿੱਤਰ ਸਾਰੇ ਇਕੱਠੇ ਹੋ ਕੇ ਚਾਰ ਚੁਫੇਰੇ ਘੇਰ ਕੇ ਰੱਖਦੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਪਿਆਰਿਓ ਕੋਲ ਪਦਵੀ ਹੋਵੇ ਇਹ ਸੁਖ ਹੀ ਹੈ ਨਾ, ਕੋਲ ਧਨ ਹੋਵੇ, ਕੋਲ ਬੰਦੇ ਦੇ ਐਸ਼ਵਰਜ ਹੋਵੇ, ਕੋਲ ਤਾਕਤ ਹੋਵੇ, ਤੇ ਬੰਦੇ ਦੇ ਡਰਾਇੰਗ ਰੂਮ ਵਿੱਚ ਬੈਠਕ ਵਿੱਚ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਤੇ ਜਦੋਂ ਉਹੀ ਕੁਰਸੀ ਚਲੀ ਜਾਏ ਤੇ ਬੰਦਾ ਆਪ ਲੋਕਾਂ ਨੂੰ ਲੱਭਣ ਤੁਰ ਜਾਂਦਾ ਹੈ, ਕਿਉਂਕਿ ਚਾਨਣ ਦੇ ਪਰਛਾਵੇਂ ਹੁੰਦੇ ਨੇ, ਹਨੇਰੇ ਦਾ ਕਦੀ ਵੀ ਪਰਛਾਵਾਂ ਨਹੀਂ ਬਣਦਾ। ਜਿੰਨੀ ਦੇਰ ਤੱਕ ਦੁਨੀਆ ਦੇ ਸੁੱਖ ਦਾ ਚਾਨਣ ਕੇ ਲੋਕ ਪਿੱਛੇ ਤੁਰਨਗੇ, ਜਿੱਦਣ ਦੁੱਖ ਦਾ ਹਨੇਰਾ ਆ ਗਿਆ ਉਦਣ ਤਾਂ ਪਰਛਾਵੇਂ ਵੀ ਸਾਥ ਜੜ ਜਾਂਦੇ। ਬੇਨਤੀ ਕਰਾਂ, ਸਤਿਗੁਰੂ ਨੇ ਫੁਰਮਾਇਆ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ। ਚਾਰ ਚੁਫੇਰੇ ਸੁੱਖ ਵਿੱਚ ਘੇਰਾ ਪਾ ਕੇ ਬੈਠੇ ਹਨ।
ਬਿਪਤ ਪਰੇ ਸਭ ਹੀ ਸੰਗ ਛਾਡਤ, ਕੋ ਨ ਆਵਤ ਨੇਰੈ।
ਜਿੱਦਣ ਮੁਸੀਬਤ ਪੈ ਗਈ, ਦੁੱਖ ਹੋ ਗਿਆ, ਉਦਣ ਕੋਈ ਬੰਦਾ ਨੇੜੇ ਨਹੀਂ ਆਉਂਦਾ। ਦੁੱਖ ਵੇਲੇ ਤਾਂ ਸੱਕੇ ਭਰਾ ਵੀ ਮੂੰਹ ਮੋੜ ਜਾਂਦੇ ਜੇ। ਇੱਥੋਂ ਤੱਕ ਖਿਮਾ ਕਰਿਓ, ਕਿਸੇ ਬੰਦੇ ਨੂੰ ਬਿਮਾਰੀ ਲੱਗ ਜਾਏ ਦੁੱਖ ਵੇਲੇ ਤਾਂ ਪੁੱਤਰ ਧੀਆਂ ਵੀ ਮੂੰਹ ਮੋੜ ਕੇ ਕਹਿੰਦੇ ਰੱਬਾ ਹੋਣੇ ਦੀ ਬੰਦ ਖਲਾਸੀ ਕਰਦੇ, ਕਿਉਂਕਿ ਉਹ ਬਰਦਾਸ਼ਤ ਨਹੀਂ ਕਰ ਸਕਦੇ, ਕਿਵੇਂ ਸਾਂਭਣਗੇ। ਮਹਾਰਾਜ ਕਹਿੰਦੇ ਪਿਆਰਿਓ ਸੁੱਖ ਦੇ ਸਾਥੀ ਨੇ, ਦੁੱਖ ਵੇਲੇ ਕੋਈ ਨੇੜੇ ਨਹੀਂ ਆਉਂਦਾ।
ਪਰ ਕੇ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੇ।
ਨਾਰ ਦਾ ਅਰਥ ਹੈ ਘਰ ਵਾਲੀ ਇਸਤਰੀ, ਜੀਵਨ ਸਾਥ, ਘਰ ਵਾਲੀ ਜਿਹੜੀ ਸਦੀਵ ਕਾਲ ਨਾਲ ਜੁੜੀ ਰਹਿੰਦੀ, ਸਦਾ ਰਹਿਤ ਸੰਗ ਲਾਗੀ, ਉਹ ਆਪਣੇ ਪਤੀ ਦੀ ਹਰ ਦੁੱਖ ਸੁੱਖ ਖੁਸ਼ੀ ਵਿੱਚ ਉਸਦੇ ਨਾਲ ਰਹਿੰਦੀ ਹੈ।
ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ।
ਜਦੋਂ ਇਸ ਸਰੀਰ ਵਿੱਚੋਂ ਆਤਮਾ ਨਿਕਲਿਆ, ਹੰਸ ਨਿਕਲਿਆ, ਜਿੰਦ ਨਿਕਲੀ ਜਿਹੜੀ ਨਾਲ ਜੁੜੀ ਸੀ, ਉਹਨੇ ਪ੍ਰੇਤ ਪ੍ਰੇਤ ਕਰ ਭਾਗੀਦਾਰ ਤੇ ਕਹਿ ਦਿੱਤਾ ਇਹ ਤਾਂ ਮਰ ਗਿਆ, ਇਹ ਤਾਂ ਭੂਤ ਬਣ ਗਿਆ। ਤਾਂ ਹੀ ਤਾਂ ਸਤਿਗੁਰੂ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਦਾ ਵੀ ਜੀ ਇੱਕ ਬਚਨ ਕਹਿ, ਘਰ ਕੀ ਨਾਰ ਉਰੈ ਤਨ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਧੰਨ ਗੁਰੂ ਗੋਬਿੰਦ ਸਿੰਘ ਦਾ ਤੇਤੀਆਂ ਸਵਈਆ ਇਹ ਵੇ, ਕਹਿਣ ਲੱਗੇ ਉਹ ਭਲਿਆ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦੇ, ਤੇਰੇ ਮੌਤ ਆਉਂਦੀ ਦੇਰ ਏ ਚੇਤੇ ਰੱਖੀ, ਤੈਨੂੰ ਨਵਾਣਗੇ ਬਾਅਦ ਵਿੱਚ, ਪਹਿਲਾਂ ਜੂ ਤੂੰ ਇਕੱਠਾ ਕਰਕੇ ਰੱਖਿਆ ਉਹ ਫੁੱਲਣਗੇ, ਦੇ ਕੋਲ ਰੁਪਈਏ ਕਿੰਨੇ ਕੋਲ। ਮਹਾਰਾਜ ਕਹਿੰਦੇ ਆਹ ਹੈ ਦੁਨੀਆਂ ਦੀ ਖੇਡ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਬ ਹੀ ਖੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਅਖੀਰ ਤੇ ਮਹਾਰਾਜ ਤਦ ਦੇ ਬਚਨ ਕਹਿੰਦੇ ਹਨ,
ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸੋ ਨੇਹੋ ਲਗਾਇਓ।
ਦੁਨੀਆਂ ਦੇ ਲੋਗੋ ਇਹ ਸੰਸਾਰ ਦਾ ਵਰਤਾਰਾ ਹੀ ਹੈ ਵੇ, ਜਿਨ੍ਹਾਂ ਨੂੰ ਪਿਆਰ ਕਰਦੇ ਹੋ ਕੋਈ ਨਾਲ ਨਿਭਣ ਵਾਲਾ ਨਹੀਂ। ਇਹ ਵਿਦ ਕੋ ਵਿਵਹਾਰ ਬਣਿਓ ਹੈ, ਵਰਤਾਰਾ ਇਹ ਹੈ, ਜਾਸੋ ਨੇਹੋ ਲਗਾਇਓ, ਜਿਨ੍ਹਾਂ ਨਾਲ ਸਾਡਾ ਪਿਆਰ ਮੁਹੱਬਤ ਹੈ।
ਅੰਤ ਬਾਰ ਨਾਨਕ ਬਿਨ ਹਰ ਜੇ, ਕੋ ਕਾਮਨਾ ਆਇਓ।
ਇਸਤਰੀ ਹੋਵੇ, ਪੁੱਤਰ ਹੋਵੇ, ਧਨ ਹੋਵੇ, ਐਸ਼ਵਰਜ ਹੋਵੇ, ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕਾਮਨਾ ਆਇਓ। ਅੰਤਲੇ ਸਮੇਂ ਕੋਈ ਵੀ ਸਾਥ ਦੇਣ ਵਾਲਾ ਨਹੀਂ ਰਹਿੰਦਾ। ਆਓ, ਇਸੇ ਹੀ ਸ਼ਬਦ ਦੀ ਸੰਪੰਨਤਾ ਹੈ, ਵਕਤ ਆਪ ਜੀ ਦਾ ਜ਼ਿਆਦਾ ਲਿਆ, ਬਖਸ਼ ਦਿਆ ਜੇ। ਅਖੀਰ ਵਾਲੀਆਂ ਤੁਕਾਂ ਸਰਵਣ ਕਰੋ ਜੀ।
ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸੋ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੇ ਕੋ ਕਾਮਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।